सक्त नाम श्री वाहे गुरु तन गुरु गरीब छठम पीर बैठा गुरपारी मूर्त हर गोबिंद सवारी आनंद गुणी धाम गुरु गरीब नवाज जी हो बोलना जी सतनाम श्री वाहे गुरु ਕਰਨੀ ਝੁਕਦੀ ਹੈ ਦੁਨੀਆ ਸਾਰੀ ਜਿਸ ਸਿੱਖ ਬਣਾਇਆ ਸੂਰਮਾ ਗੱਲ ਕਰੀ ਨਿਆਰੀ ਪਹਿਜ ਹਮਾਰੀ ਹਮਾਰੀ ਯਾਦ ਤੂੰ ਜੀ ਜੀ ਦਾਤਾ ਸਾਹਿਬ ਮੇਰਾ ਤੂੰ ਜੀ
ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਸੰਗਤ ਰੂਪ ਵਿੱਚ ਸਭਾਇਮਾਨ ਗੁਰੂ ਸਰੂਪ ਗੁਰੂ ਖਾਲਸਾ ਜੀ ਸਮਾਂ ਮਿਲਿਆ ਰੋਜ਼ਾਨਾ ਦੀ ਤਰ੍ਹਾਂ ਸ਼ਾਮ ਦੇ ਦੀਵਾਨ ਵਿੱਚ ਕੁਝ ਸਮੇਂ ਲਈ ਆਪ ਸੰਗਤ ਦੇ ਦਰਸ਼ਨ ਦੀਦਾਰ ਕਰਦੇ ਹੋਏ ਆਪ ਜੀ ਨਾਲ ਗੁਰਮਤਿ ਦੇ ਵਿਚਾਰਾਂ ਦੀ ਸਾਂਝ ਆਰੰਭ ਕਰਕੇ ਉਹ ਇਤਿਹਾਸ ਦਾ ਪੰਨਾ ਜੋ ਪਿਛਲੇ ਕਈ ਦਿਨ ਤੋਂ ਆਪਾਂ ਪੜ੍ਹਦੇ ਆ ਰਹੇ ਹਾਂ ਉਹਦੇ ਕੁਝ ਅਗਲੇ ਸ਼ਬਦ ਆਪ ਜੀ ਦੀ ਸੇਵਾ ਕਹਿਣੇ ਆਰੰਭ ਕੀਤੇ ਜਾਣ, ਉਸ ਤੋਂ ਪਹਿਲਾਂ ਕਿ ਮੈਂ ਇਤਿਹਾਸ ਦੇ ਪੰਨਿਆਂ 'ਤੇ ਆਪ ਸੰਗਤ ਦਾ ਧਿਆਨ ਕੇਂਦਰਿਤ ਕਰਾਂ, ਆਓ ਸਭ ਤੋਂ ਪਹਿਲਾਂ ਮਨਾਂ ਦੀ ਇਕਾਗਰਤਾ ਲਈ ਆਪਣੀ ਜ਼ਬਾਨ ਵਿੱਚੋਂ ਦੋ ਵਾਰੀ ਵਾਹਿਗੁਰੂ ਸ਼ਬਦ ਕਹਿ ਕੇ ਆਪਾਂ ਫਤਿਹ ਦਾ ਸਿਮਰਨ ਕਰੀਏ। ਦਾਸਾਂ ਦੀ ਫਤਿਹ ਪ੍ਰਵਾਨ ਕਰਕੇ ਕੁਝ ਕਹਿਣ ਦੀ ਆਗਿਆ ਬਖਸ਼ਿਸ਼ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਥੀ ਕਵਿਤਾ ਦੀ ਸ਼ਕਲ ਵਿੱਚ ਜਿਹਨੂੰ ਸਾਡੀ ਢਾਡੀ ਕਲਾ ਵਿੱਚ ਢਾਡੀ ਸ਼੍ਰੇਣੀ ਤਲੰਗ ਦਾ ਸਾਕਾ ਕਹਿੰਦੀ ਹੈ, ਇਸ ਤਰੀਕੇ ਦੇ ਨਾਲ ਪੁਰਾਤਨ ਢਾਡੀ ਸਨ ਜਿਹੜੇ ਉਹ ਦੀਵਾਨ ਦੀ ਆਰੰਭਤਾ ਕਰਦੇ ਸਨ। ਜਿਵੇਂ ਯੁੱਗ ਵਿੱਚ ਤਬਦੀਲੀ ਹੋ ਗਈ, ਹਰ ਚੀਜ਼ ਆਪਣੇ ਆਪਣੇ ਢੰਗ ਨਾਲ ਗਾਈ ਜਾਣ ਲੱਗੀ, ਇਸ ਤਰੀਕੇ ਨਾਲ ਢਾਡੀ ਕਲਾ ਦੀ ਗਾਇਕੀ ਵਿੱਚ ਵੀ ਫਰਕ ਆਇਆ। ਇਹ ਪੁਰਾਤਨ ਸ਼ੈਲੀ ਦੇ ਨਾਲ ਨਾਲ ਕੁਝ ਨਵੀਨ ਤਰਜ਼ਾਂ ਦੇ ਰੂਪ ਵਿੱਚ ਵੀ ਆਪ ਸੰਗਤਾਂ ਦੇ ਸਨਮੁਖ ਢਾਡੀ ਇਤਿਹਾਸ ਦੀਆਂ ਵਾਰਾਂ ਗਾਈਆਂ ਜਾਂਦੀਆਂ ਨੇ। ਲੇਕਿਨ ਜਿਸ ਬੰਦਗੀ ਵਿੱਚ ਮੇਰੇ ਸਾਥੀਆਂ ਨੇ ਇਸ ਸਾਕੇ ਨੂੰ ਗਾਇਨ ਕੀਤਾ, ਸਾਡੀ ਢਾਡੀ ਕਲਾ ਵਿੱਚ ਇਸ ਨੂੰ ਤਲੰਗ ਦਾ ਸਾਕਾ ਕਿਹਾ ਜਾਂਦਾ, ਇਹਨੂੰ ਤਲੰਗ ਰਾਗ ਦੀਆਂ ਕੁਝ ਸੁਰਾਂ ਲੱਗਦੀਆਂ ਨੇ। ਅਤੇ ਉਹਦੇ ਵਿੱਚ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਉਸ ਤੱਕ ਵਡਿਆਈ ਸਾਥੀਆਂ ਨੇ ਆਪ ਨਸਾਂ ਦੀ ਕੀਤੀ। ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਉਹਨਾਂ ਦੇ ਜੀਵਨ ਦੀ ਕਹਾਣੀ ਪੜ੍ਹਦੇ ਪੜ੍ਹਦੇ ਆਪਾਂ ਇੱਥੇ ਆਏ ਸਾਂ ਕਿ ਗੁਰੂ ਨਾਨਕ ਦੇਵ ਮਹਾਰਾਜ ਦੀ ਛੇਵੀਂ ਜੋਤ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ 'ਤੇ ਸਿੱਖ ਸੰਗਤਾਂ ਨੂੰ ਨਿਹਾਲ ਕਰਦੀ ਹੈ, ਤਾਰਦੀ ਹੈ। ਅਤੇ ਉਹਨਾਂ ਦੇ ਜੀਵਨ ਦੀ ਅਲੌਕਿਕ ਘਟਨਾ ਹੈ ਸੱਚਖੰਡ ਦਰਬਾਰ ਸ੍ਰੀ ਹਰਿਮੰਦਰ ਸਾਹਿਬ ਦੇ ਐਨ ਸਾਹਮਣੇ ਸ੍ਰੀ ਅਕਾਲ ਤਖਤ ਸਾਹਿਬ ਦੀ ਸੱਜਣਾ ਕਦਮ। ਭਗਤੀ ਦੇ ਨਾਲ ਨਾਲ ਸ਼ਕਤੀ ਨੂੰ ਜੋੜ ਦੇਣਾ, ਪੀਰੀ ਦੇ ਨਾਲ ਨਾਲ ਮੀਰੀ ਨੂੰ ਜੋੜ ਦੇਣਾ, ਇਹ ਉਹਨਾਂ ਦੇ ਜੀਵਨ ਦੀ ਖਾਸ ਪ੍ਰਾਪਤੀ ਹੈ। ਅਤੇ ਜਦੋਂ ਛੇਵੇਂ ਪਾਤਸ਼ਾਹ ਦੇ ਜੀਵਨ ਨੂੰ ਤੁਸੀਂ ਬਹੁਤ ਧਿਆਨ ਨਾਲ ਪੜ੍ਹਨ ਦਾ ਯਤਨ ਕਰੋਗੇ, ਗੁਰੂ ਨਾਨਕ ਦੇਵ ਮਹਾਰਾਜ ਤੋਂ ਲੈ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੱਕ, 10 ਜਾਮੇ ਮਨੁੱਖਾ ਜਾਮੇ ਵਿੱਚ ਆਏ ਅਤੇ ਜਾਗਦੀ ਜੋਤ ਗੁਰੂ ਗ੍ਰੰਥ ਸਾਹਿਬ ਮਹਾਰਾਜ 11ਵੇਂ ਥਾਂ 'ਤੇ, ਬਿਲਕੁਲ 11 ਦੇ ਐਨ ਜਦੋਂ ਵਿਚਕਾਰ ਵਿੱਚ ਜਾਓਗੇ, ਸੈਂਟਰ ਵਿੱਚ ਜਾਓਗੇ ਤਾਂ ਛੇਵੇਂ ਪਾਤਸ਼ਾਹ ਦਾ ਜੀਵਨ ਆ ਗਿਆ। 5 ਪਾਤਸ਼ਾਹੀਆਂ ਪਹਿਲਾਂ ਗੁਰੂ ਅਰਜਨ ਦੇਵ ਮਹਾਰਾਜ ਤੱਕ ਅਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤੋਂ ਬਾਅਦ ਫਿਰ 5 ਪਾਤਸ਼ਾਹੀਆਂ, ਸ਼੍ਰੀ ਗੁਰੂ ਹਰਿਰਾਜ ਸਾਹਿਬ ਤੋਂ ਲੈ ਕੇ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ ਅਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ, ਇਹਨਾਂ ਦੇ ਐਨ ਵਿਚਕਾਰ ਵਿੱਚ। ਅਤੇ ਵਿਚਕਾਰ ਵਿੱਚੋਂ ਸਿੱਖਾਂ ਨੇ ਇੱਕ ਨਵੀਂ ਕਰਵਟ ਲਈ, ਸਤਿਗੁਰੂ ਮਹਾਰਾਜ ਨੇ ਸਿੱਖਾਂ ਦੇ ਮਾਲਾ ਵਾਲੇ ਹੱਥਾਂ ਵਿੱਚ ਤੇਗਾ ਪਕੜਾ ਦਿੱਤੀਆਂ, ਸਿੱਖ ਨੂੰ ਇੱਕ ਨਵੀਂ ਸੇਧ ਦੇ ਕੇ, ਅਣਖ ਅਤੇ ਗੈਰ ਦੀ ਗੁਰਤੀ ਦੇ ਕੇ, ਜ਼ਾਲਮ ਨਾਲ ਜ਼ੁਲਮ ਕਰਨ ਵਾਲਿਆਂ ਨਾਲ ਟੱਕਰ ਲੈਣ ਦੀ ਸ਼ਕਤੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਪ੍ਰਦਾਨ ਕੀਤੀ ਅਤੇ ਇਹਦੇ ਨਾਲ ਨਾਲ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬਾਣੀ ਨੂੰ ਕਿੰਨਾ ਪਿਆਰ ਕਰਦੇ ਨੇ ਇਹ ਪ੍ਰਕਰਨ ਆਪਾਂ ਸਾਂਝਾ ਕੀਤਾ ਅਤੇ ਦੂਜੀ ਘਟਨਾ ਦਾ ਜ਼ਿਕਰ ਕਰਦਾ ਕਰਦਾ ਮੈਂ ਇੱਥੇ ਪਹੁੰਚਿਆ ਸਾਂ ਕਿ ਲਾਹੌਰ ਦਾ ਕਾਜ਼ੀ ਹੈ ਰੁਸਤਮ ਖਾਂ ਉਹਨੇ ਇੱਕ ਲੜਕੀ ਨੂੰ ਆਪਣੀ ਧਰਮ ਦੀ ਧੀ ਬਣਾਇਆ ਉਹਦਾ ਨਾਂ ਹੈ ਕੌਲਾ ਕੌਲਾ ਆਪਣੀ ਸਹੇਲੀਆਂ ਦੇ ਨਾਲ ਸਾਈਂ ਮੀਆਂ ਮੀਰ ਦੀ ਸੰਗਤ ਵਿੱਚ ਜਾਂਦੀ ਹੈ ਇਹ ਬੱਚੀਆਂ ਸਵਾਲ ਕਰਦੀਆਂ ਨੇ ਸਾਈਂ ਜੀ ਸਾਨੂੰ ਕੀ ਪੜ੍ਹਨਾ ਚਾਹੀਦਾ ਅਤੇ ਸਾਈਂ ਨੇ ਕਹਿ ਦਿੱਤਾ ਗੁਰੂ ਨਾਨਕ ਦੀ ਬਾਣੀ ਪੜ੍ਹਨੀ ਚਾਹੀਦੀ ਇਹ ਬੱਚੀ ਨੇ ਬਾਣੀ ਪੜ੍ਹਨੀ ਸ਼ੁਰੂ ਕਰ ਦਿੱਤੀ ਹਰ ਰੋਜ਼ ਇਹ ਜਪਜੀ ਸਾਹਿਬ ਦਾ ਪਾਠ ਕਰਦੀ ਹੈ ਇੱਕ ਦਿਨ ਕਾਜ਼ੀ ਦੇ ਕੰਨਾਂ ਵਿੱਚ ਉਹਦੀ ਬੇਟੀ ਦੇ ਸ਼ਬਦ ਪਏ ਪ੍ਰਭਾਵਿਤ ਹੋਇਆ ਕੀ ਬੋਲਦੀ ਹੈ ਗੁਣਗੁਣਾ ਰਹੀ ਹੈ ਪੁੱਛਿਆ ਕੀ ਕਰਦੀ ਹੈ ਲੜਕੀ ਨੇ ਕਹਿ ਦਿੱਤਾ ਅੱਬਾ ਜਾਨ ਮੈਂ ਗੁਰੂ ਨਾਨਕ ਦੀ ਬਾਣੀ ਪੜ੍ਹਦੀ ਹਾਂ ਬਾਣੀ ਪੜ੍ਹ ਕੇ ਮੈਨੂੰ ਬਹੁਤ ਆਨੰਦ ਆਉਂਦਾ ਕਾਜ਼ੀ ਦੇ ਕੰਨਾਂ ਵਿੱਚ ਜਦੋਂ ਇਹ ਸ਼ਬਦ ਪਏ ਕਿ ਮੇਰੀ ਬੇਟੀ ਗੁਰਬਾਣੀ ਪੜ੍ਹਦੀ ਹੈ ਕਾਫਰਾਂ ਦੀ ਬਾਣੀ ਪੜ੍ਹਦੀ ਉਹਨੇ ਆਖਿਆ ਬੇਟੀ ਇੱਕ ਕਾਜ਼ੀ ਦੀ ਧੀ ਹੋ ਕੇ ਤੈਨੂੰ ਗੁਰੂ ਨਾਨਕ ਦੀ ਬਾਣੀ ਨਹੀਂ ਪੜ੍ਹਨੀ ਚਾਹੀਦੀ ਤੈਨੂੰ ਕੁਰਾਨ ਪੜ੍ਹਨੀ ਚਾਹੀਦੀ ਹੈ ਆਇਤਾਂ ਪੜ੍ਹਨੀਆਂ ਚਾਹੀਦੀਆਂ ਬੱਚੀ ਨੇ ਆਖਿਆ ਅੱਬਾ ਜਾਨ ਮੈਂ ਆਇਤਾਂ ਵੀ ਪੜ੍ਹੀਆਂ ਨੇ ਮੈਂ ਕੁਰਾਨ ਵੀ ਪੜ੍ਹੀ ਹੈ ਪਰ ਜਿਹੜਾ ਆਨੰਦ ਬਾਣੀ ਪੜ੍ਹ ਕੇ ਆਉਂਦਾ ਉਹ ਕੁਰਾਨ ਦੀਆਂ ਆਇਤਾਂ ਪੜ੍ਹ ਕੇ ਨਹੀਂ ਆਉਂਦਾ ਲੇਕਿਨ ਗੱਲ ਇਹ ਕਰਦੀ ਚਾਰ ਦੀਵਾਰੀ ਵਿੱਚੋਂ ਬਾਹਰ ਨਿਕਲ ਕੇ ਲੋਕਾਂ ਵਿੱਚ ਚਲੀ ਗਈ ਅਤੇ ਲੋਕਾਂ ਨੇ ਸ਼ਿਕਾਇਤ ਕੀਤੀ ਕਾਜ਼ੀ ਰੁਸਤਮ ਖਾਨ ਦੇ ਕੋਲ ਕਾਜ਼ੀ ਸਾਹਿਬ ਲੋਕਾਂ ਨੂੰ ਉਪਦੇਸ਼ ਕਰਦੇ ਹੋ ਕਿ ਸਾਨੂੰ ਕੁਰਾਨ ਪੜ੍ਹਨੀ ਚਾਹੀਦੀ ਹੈ ਨਮਾਜ਼ ਅਦਾ ਕਰਨੀ ਚਾਹੀਦੀ ਹੈ ਅਤੇ ਤੁਹਾਡੀ ਬੇਟੀ ਗੁਰੂ ਨਾਨਕ ਦੀ ਬਾਣੀ ਪੜ੍ਹਦੀ ਹੈ ਕਾਫਰਾਂ ਦੀ ਬਾਣੀ ਪੜ੍ਹਦੀ ਹੈ ਦੱਸੋ ਇਹਦਾ ਕੀ ਹੱਲ ਹੈ ਹੁਣ ਕਾਜ਼ੀ ਕੋਲ ਕੋਈ ਚਾਰਾ ਨਹੀਂ ਅਤੇ ਕਾਜ਼ੀ ਨੇ ਸ਼ਰ੍ਹਾਂ ਦਾ ਫਤਵਾ ਸੁਣਾ ਦਿੱਤਾ ਕਿ ਮੇਰੀ ਬੇਟੀ ਨੂੰ ਮੌਤ ਦੇ ਘਾਟ ਉਤਾਰ ਦਿਓ ਮੈਂ ਰਾਤ ਆਪ ਜੀ ਨੇ ਜ਼ਿਕਰ ਕਰ ਰਿਹਾ ਸੀ ਉਸ ਬੱਚੀ ਦਾ ਕਸੂਰ ਕੀ ਹੈ ਸਜ਼ਾ ਉਹਨਾਂ ਨੂੰ ਮਿਲਦੀ ਹੈ ਜਿਨ੍ਹਾਂ ਨੇ ਮਾੜਾ ਕੰਮ ਕੀਤਾ ਹੋਵੇ ਜਿਨ੍ਹਾਂ ਨੇ ਕੋਈ ਭੈੜਾ ਕੰਮ ਕੀਤਾ ਹੋਵੇ ਹੁਣ ਉਹ ਬੱਚੀ ਦਾ ਕਸੂਰ ਕੋਈ ਨਹੀਂ ਉਹ ਬੱਚੀ ਤਾਂ ਗੁਰੂ ਨਾਨਕ ਦੀ ਬਾਣੀ ਪੜ੍ਹਦੀ ਹੈ ਲੇਕਿਨ ਉਹਨੂੰ ਸਜ਼ਾਏ ਮੌਤ ਦਾ ਹੁਕਮ ਹੋ ਗਿਆ ਮੇਰੀ ਬੇਟੀ ਨੂੰ ਮਾਰ ਦਿਓ ਧਰਮੀ ਬੰਦੇ ਜਿਹੜੇ ਹੁੰਦੇ ਨੇ ਯਾਦ ਰੱਖਿਓ ਮੇਰੀ ਗੱਲ ਤੁਸੀਂ ਸਿਆਣੇ ਛੱਡਣ ਬੈਠੇ ਹੋ ਦੋ ਤਰ੍ਹਾਂ ਦੇ ਬੰਦੇ ਹੁੰਦੇ ਨੇ ਇੱਕ ਹੁੰਦੇ ਨੇ ਧਾਰਮਿਕ ਬੰਦੇ ਅਤੇ ਇੱਕ ਹੁੰਦੇ ਨੇ ਧਰਮੀ ਬੰਦੇ ਧਾਰਮਿਕ ਹੋਣਾ ਕੋਈ ਬਹੁਤ ਔਖਾ ਨਹੀਂ ਧਾਰਮਿਕ ਹੋਣਾ ਬਹੁਤ ਸੌਖਾ ਹੈ ਲੇਕਿਨ ਧਾਰਮਿਕ ਬਣਨ ਤੋਂ ਬਾਅਦ ਇੱਕ ਪ੍ਰਵਿਰਤੀ ਮਨੁੱਖ ਦੇ ਮਨ ਵਿੱਚ ਆਉਂਦੀ ਹੈ ਜਿਹਨੂੰ ਕਹਿੰਦੇ ਨੇ ਧਰਮੀ ਹੋਣਾ ਜਿਹੜਾ ਬੰਦਾ ਧਾਰਮਿਕ ਹੈ ਇਹ ਨਹੀਂ ਕਿ ਉਹ ਬਹੁਤ ਵੱਡੀ ਅਵਸਥਾ 'ਤੇ ਪਹੁੰਚ ਗਿਆ ਵੱਡੀ ਪ੍ਰਾਪਤੀ ਮੰਨ ਸਕਦਾ ਲੇਕਿਨ ਉਸ ਅਵਸਥਾ 'ਤੇ ਪਹੁੰਚਣਾ ਜਿਹੜੀ ਗੱਲ ਇਹ ਮਨੁੱਖਾ ਜਨਮ ਪ੍ਰਾਪਤ ਹੋਇਆ ਨਹੀਂ ਕੇਵਲ ਧਾਰਮਿਕ ਬੰਦਾ ਜਿਹੜਾ ਇਕੱਲਾ ਧਾਰਮਿਕ ਹੈ ਨਾ ਉਹ ਹੱਥ ਦਰਦੇ ਦਾ ਜਨੂੰਨੀ ਵੀ ਹੋ ਜਾਂਦਾ ਕਾਤਲ ਵੀ ਹੋ ਸਕਦਾ ਜਿਹੜਾ ਕੇਵਲ ਅਤੇ ਕੇਵਲ ਧਾਰਮਿਕ ਹੈ ਧਾਰਮਿਕ ਹੋਣ ਤੋਂ ਬਾਅਦ ਇੱਕ ਹੋਰ ਪ੍ਰਵਿਰਤੀ ਤੁਹਾਡੇ ਜੀਵਨ ਵਿੱਚ ਆਏਗੀ ਉਹਨੂੰ ਕਹਿੰਦੇ ਨੇ ਧਰਮੀ ਹੋਣਾ ਅਤੇ ਕੁਝ ਬੰਦਿਆਂ ਦੇ ਮਨ ਵਿੱਚ ਇਹ ਸਵਾਲ ਆਏਗਾ ਵੀ ਧਾਰਮਿਕ ਬੰਦਾ ਹੱਥ ਦਰਦੇ ਦਾ ਜ਼ਾਲਮ ਕਿਵੇਂ ਹੋ ਜਾਂਦਾ ਆਮ ਤੌਰ 'ਤੇ ਅਸੀਂ ਧਾਰਮਿਕ ਹੋਣ ਨੂੰ ਬਹੁਤ ਵੱਡੀ ਪ੍ਰਾਪਤੀ ਮੰਨ ਲੈਂਦੇ ਵੀ ਮੈਂ ਧਾਰਮਿਕ ਬਣ ਗਿਆ ਮੈਂ ਇੱਕ ਪ੍ਰਮਾਣ ਦੇਣ ਲੱਗਾ ਗੱਲ 'ਤੇ ਅੱਗੇ ਦੀਏ ਪਰ ਸਮਝ ਵਿੱਚ ਆ ਜਾਏਗੀ ਕਿ ਇਕੱਲਾ ਧਾਰਮਿਕ ਹੋਣਾ ਕੀ ਹੈ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਛੋਟੇ ਸਾਹਿਬਜ਼ਾਦਿਆਂ ਦੀ ਕਹਾਣੀ ਵਜ਼ੀਰ ਖਾਨ ਗਵਰਨਰ ਆਫ ਸਰਹੰਦ ਦੀ ਕਚਹਿਰੀ ਅਤੇ ਉਹਦੇ ਵਿੱਚ ਇੱਕ ਧਾਰਮਿਕ ਮਨੁੱਖ ਹੈ ਉਹ ਧਰਮ ਦਾ ਜਿਹਨੂੰ ਕਹਿੰਦੇ ਨੇ ਕਾਜ਼ੀ ਅਤੇ ਉਹ ਕਾਜ਼ੀ ਫਤਵਾ ਕੀ ਸੁਣਾਉਂਦਾ ਸ਼ਰ੍ਹਾਂ ਦੇ ਅਨੁਸਾਰ ਉਹਨਾਂ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣਨ ਦਾ ਐਲਾਨ ਕਰਦਾ ਹੁਕਮ ਸੁਣਾ ਦਿੰਦਾ ਇਹਨਾਂ ਬੱਚਿਆਂ ਨੂੰ ਨੀਹਾਂ ਵਿੱਚ ਚਿਣ ਕੇ ਸ਼ਹੀਦ ਕਰ ਦਿਓ ਕਾਜ਼ੀ ਕੌਣ ਹੈ ਇੱਕ ਧਾਰਮਿਕ ਬੰਦਾ ਹੈ ਇਸਲਾਮ ਧਰਮ ਵਿੱਚ ਕਾਜ਼ੀ ਦਾ ਰੁਤਬਾ ਬਹੁਤ ਵੱਡਾ ਹੈ ਇੱਕ ਧਾਰਮਿਕ ਬੰਦਾ ਹੈ ਧਰਮੀ ਨਹੀਂ ਜੇ ਧਰਮੀ ਹੁੰਦਾ ਨਾ ਅਤੇ ਉਹ ਕਹਿ ਦਿੰਦਾ ਵਜ਼ੀਰ ਖਾਨ ਤੇਰੀ ਨੌਕਰੀ ਛੱਡਣੀ ਪ੍ਰਵਾਨ ਹੈ ਪਰ ਕੁਰਾਨ ਇਹ ਨਹੀਂ ਕਹਿੰਦੀ ਕਿ ਮਸੂਮਾਂ 'ਤੇ ਜ਼ੁਲਮ ਕੀਤਾ ਜਾਏ ਤੂੰ ਗਲਤ ਕੰਮ ਕਰਾਉ ਰਿਹਾ ਮੈਂ ਗਲਤ ਕੰਮ ਨਹੀਂ ਕਰਨਾ ਕਿਉਂਕਿ ਤੂੰ ਗਲਤ ਹੈ ਇਸ ਕਰਕੇ ਮੈਂ ਤੇਰੀ ਨੌਕਰੀ ਛੱਡਣੀ 'ਤੇ ਪ੍ਰਵਾਨ ਕਰਦਾ ਪਰ ਮੈਂ ਮਸੂਮਾਂ ਨੂੰ ਨੀਹਾਂ ਵਿੱਚ ਚਿਣ ਦੀ ਸਜ਼ਾ ਨਹੀਂ ਸੁਣਾ ਸਕਦਾ ਇਹ ਫਤਵਾ ਨਹੀਂ ਸੁਣਾ ਸਕਦਾ ਪਰ ਕਹਿੰਦਾ ਕਦੋਂ ਜੇ ਉਹ ਧਰਮੀ ਹੁੰਦਾ ਕਿਉਂਕਿ ਕੇਵਲ ਧਾਰਮਿਕ ਹੈ ਧਾਰਮਿਕ ਬੰਦਾ ਕਈ ਵਾਰੀ ਹੱਦ ਦਰਜੇ ਦਾ ਜ਼ਾਲਮ ਵੀ ਹੋ ਜਾਂਦਾ ਇਸਲਾਮ ਵਿੱਚ ਤਾਂ ਗੱਲ ਬਹੁਤ ਨੇੜੇ ਤੋਂ ਪੜ੍ਹੀ ਜਾ ਸਕਦੀ ਹੈ ਲੇਕਿਨ ਜਿਹੜਾ ਧਰਮੀ ਬੰਦਾ ਹੁੰਦਾ ਮੈਂ ਗੱਲ ਇਹ ਸਪਸ਼ਟ ਕਰਨ ਜਾ ਰਿਹਾ ਜਿਹੜਾ ਧਰਮੀ ਬੰਦਾ ਹੁੰਦਾ ਨਾ ਉਹਦੇ ਜੀਵਨ ਵਿੱਚ ਦੁੱਖ ਬਹੁਤ ਆਉਂਦੇ ਨੇ ਮੁਸੀਬਤਾਂ ਬਹੁਤ ਆਉਂਦੀਆਂ ਤੁਸੀਂ ਆਪਣੇ ਜੀਵਨ ਵਿੱਚ ਜਾਂ ਆਲੇ ਦੁਆਲੇ ਝਾਤੀ ਮਾਰ ਕੇ ਵੇਖੋ ਨਾਮ ਜਪਣ ਵਾਲੇ ਬਾਣੀ ਪੜ੍ਹਨ ਵਾਲੇ ਬੰਦਗੀ ਕਰਨ ਵਾਲੇ ਸੱਚ ਬੋਲਣ ਵਾਲੇ ਕਿਸੇ ਦਾ ਭਲਾ ਕਰਨ ਵਾਲੇ ਜਿੰਨੇ ਬੰਦੇ ਤੁਹਾਨੂੰ ਨਜ਼ਰ ਆਉਣਗੇ ਨਾ ਉਹਨਾਂ ਦੇ ਜੀਵਨ ਵਿੱਚ ਮੁਸੀਬਤਾਂ ਦੁੱਖ ਵੀ ਆਉਂਦੇ ਹੋਣਗੇ ਜਦੋਂ ਬੰਦਾ ਧਰਮੀ ਬਣਦਾ ਨਾ ਧਾਰਮਿਕ ਬਣਨ ਤੋਂ ਬਾਅਦ ਜਦੋਂ ਧਰਮੀ ਬਣਦਾ ਇਉਂ ਜਾਣੋ ਵੀ ਉਹਦਾ ਜੀਵਨ ਆ ਨਾ ਦੁੱਖਾਂ ਵਿੱਚ ਘਿਰ ਜਾਂਦਾ ਮੁਸੀਬਤਾਂ ਵਿੱਚ ਘਿਰ ਜਾਂਦਾ ਮੈਂ ਬਾਣੀ ਦੀ ਪੰਕਤੀ ਕੱਲ੍ਹ ਤੁਹਾਡੇ ਨਾਲ ਸਾਂਝੀ ਕਰੀ ਸੀ ਅਸੀਂ ਕਈ ਵਾਰੀ ਬਾਣੀ ਦੇ ਅਰਥ ਆਪਣੇ ਮੁਤਾਬਕ ਕਰਦੇ ਹਾਂ ਕਾਰਾਂ ਕੋਠੀਆਂ 'ਤੇ ਤੁਸੀਂ ਇੱਕ ਪੰਕਤੀ ਅੱਧੀ ਇੱਕ ਲਿਖੀ ਪੜ੍ਹੀ ਹੋਵੇਗੀ ਲਿਖਿਆ ਹੁੰਦਾ ਇਹ ਪੇ ਦਾਤ ਤੇਰੀ ਦਾ ਤਾਰ ਅਤੇ ਪੜ੍ਹਨ ਵਾਲਾ ਬੰਦਾ ਅਨੁਮਾਨ ਲਾਉਂਦਾ ਇਹ ਕਾਰ ਇਹ ਕੋਠੀ ਇਹ ਬੰਗਲਾ ਗੁਰੂ ਦੀ ਦਾਤ ਹੈ ਗੁਰਬਾਣੀ ਦੀ ਪੰਕਤੀ ਇਹਦਾ ਅਰਥ ਹੀ ਨਿਕਲਦਾ ਇਹ ਕੋਠੀ ਹੈ ਬੰਗਲਾ ਉਹਦੀ ਦਾਤ ਹੈ, ਲੇਕਿਨ ਜਦੋਂ ਪੂਰੀ ਪੰਕਤੀ ਪੜੋਗੇ ਅਰਥ ਬਿਲਕੁਲ ਤਬਦੀਲ ਹੋ ਜਾਣਗੇ। ਮਹਾਰਾਜ ਕਹਿੰਦੇ ਨੇ ਕੇਤਿਆਂ ਦੁੱਖ ਭੂਖ ਸਦ ਮਾਰ ਇਹ ਪੇ ਦਾਤ ਤੇਰੀ ਦਾਤਾਰ, ਤੂੰ ਕਈਆਂ ਨੂੰ ਦੁੱਖ ਦਿੰਦਾ, ਤੂੰ ਕਈਆਂ ਨੂੰ ਭੁੱਖ ਦਿੰਦਾ। ਤੇ ਧਰਮੀ ਬੰਦਿਆਂ ਦੇ ਜੀਵਨ ਵਿੱਚ ਦੁੱਖ ਬਹੁਤ ਆਉਂਦੇ ਨੇ, ਕਿਉਂਕਿ ਦੁੱਖ ਅਤੇ ਸੁੱਖ ਜੀਵਨ ਦੀਆਂ ਦੋ ਕਸਵੱਟੀਆਂ ਨੇ। ਉਦਾਸ ਨਹੀਂ ਹੋਣਾ ਜੇ ਮੈਂ ਧਰਮੀ ਬਣਨਾ, ਕਾਹਦੇ ਵਾਸਤੇ ਜੇ ਦੁੱਖ ਆਉਣੇ ਨੇ? ਜੇ ਬਾਣੀ ਪੜ੍ਹਨ ਨਾਲ, ਸੇਵਾ ਕਰਨ ਨਾਲ, ਨਾਮ ਜਪਣ ਨਾਲ ਦੁੱਖ ਆਉਣੇ ਨੇ, ਕਿਉਂ ਕਰਨਾ? ਉਦਾਸ ਨਹੀਂ ਹੋਣਾ। ਇੱਕ ਵਕਤ ਹੁੰਦਾ ਕਸਵੱਟੀ ਲੱਗ ਕੇ ਜਿਵੇਂ ਖਰੇ ਅਤੇ ਖੋਟੇ ਦੀ ਪਰਖ ਹੁੰਦੀ ਹੈ, ਅਤੇ ਸਤਿਗੁਰੂ ਮਹਾਰਾਜ ਫਿਰ ਆਪਣੇ ਸੇਵਕਾਂ ਦੀ ਲਾਜ ਵੀ ਰੱਖਦਾ ਜੇ ਉਹਦੇ 'ਤੇ ਨਿਭ ਜਾਏ, ਟਿਕਿਆ ਰਹੇ। ਬਾਣੀ ਦਾ ਪ੍ਰਮਾਣ ਮਹਾਰਾਜ ਕਹਿੰਦੇ ਨੇ, ਹਰ ਯੁੱਗ ਯੁੱਗ ਭਗਤ ਪਾਇਆ ਪੈਜ ਰੱਖਦਾ ਆਇਆ ਰਾਮ ਰਾਜ। ਅਤੇ ਦੁੱਖ ਦੀ ਕਸਮੱਟੀ ਕੀ ਹੁੰਦੀ ਹੈ? ਬਾਣੀ ਦੀ ਇੱਕ ਹੋਰ ਪੰਕਤੀ ਇਹਨੂੰ ਸਪਸ਼ਟ ਕਰ ਦੇਵੇਗੀ। ਮਹਾਰਾਜ ਨੇ ਆਖਿਆ ਦੁੱਖ ਦਾਰੂ ਸੁਖ ਰੋਗ ਭਇਆ। ਦੁੱਖ ਨੇ ਦਾਰੂ ਕਿਉਂ ਬਣਨੇ? ਕਿਉਂਕਿ ਦੁੱਖ ਵਿੱਚ ਆ ਕੇ ਮਨੁੱਖ ਨੇ ਅਸਲੀਅਤ ਤੌਰ 'ਤੇ ਮਨ ਕਰਕੇ ਗੁਰੂ ਨਾਲ ਜੁੜਨੇ। ਜਦੋਂ ਸੁੱਖ ਹੁੰਦਾ ਨਾ, ਉਦੋਂ ਮਨ ਕਰਕੇ ਬਹੁਤ ਘੱਟ ਬੰਦੇ ਜੁੜਦੇ ਨੇ, ਨਹੀਂ ਤਾਂ ਆਪਣੀ ਹਉਮੈ ਨੂੰ ਪੱਠੇ ਪਾਉਣ ਲੱਗ ਜਾਂਦੇ ਨੇ, ਮੈਂ ਕੀਤਾ, ਮੇਰੇ ਕੋਲ ਗਿਆਨ, ਮੇਰੇ ਕੋਲ ਅਕਲ, ਬਹੁਤ ਕੁਝ ਮੰਨਦੇ ਨੇ। ਲੇਕਿਨ ਜਦੋਂ ਦੁੱਖ ਹੁੰਦਾ, ਬੜੇ ਉਪਰਾਲੇ ਬੰਦਾ ਕਰਦਾ, ਜਦੋਂ ਸਾਰੇ ਹੀਲੇ ਫੇਲ ਹੋ ਜਾਂਦੇ ਨੇ, ਫਿਰ ਆਪਣੇ ਆਪ ਨੂੰ ਸਮਰਪਿਤ ਕਰ ਦਿੰਦੇ। ਦੁੱਖ ਜੀਵਨ ਦੀ ਕਸਵੱਟੀ ਹੈ। ਧਰਮੀ ਬੰਦਿਆਂ ਦੇ ਜੀਵਨ ਵਿੱਚ ਦੁੱਖ ਹੋਣੇ ਨੇ, ਆਉਂਦੇ ਨੇ, ਉਦਾਸ ਨਹੀਂ ਹੋਣਾ, ਕਿਉਂਕਿ ਦੁੱਖ ਇੱਕ ਕਸਵੱਟੀ ਹੈ, ਅਤੇ ਕਸਵੱਟੀ ਲੱਗ ਕੇ ਬੰਦੇ ਖਰੇ ਖੋਟੇ ਦੀ ਪਰਖ ਹੁੰਦੀ ਹੈ। ਅਤੇ ਬੀਬੀ ਕੌਲਾਂ ਦੀ ਗੱਲ ਕਰਦਾ ਸੀ, ਇਹ ਬਾਣੀ ਪੜ੍ਹਦੀ ਹੈ ਅਤੇ ਇਹਦੇ ਕਤਲ ਦਾ ਐਲਾਨ ਕਰ ਦਿੱਤਾ ਗਿਆ, ਇਹਨੂੰ ਕਤਲ ਕਰ ਦਿਓ। ਹੁਣ ਇਹਦੇ ਨਾਲ ਦੇ ਜਿਹੜੇ ਸਮਾਜ ਦੇ ਲੋਕ ਨੇ, ਉਚੇਚੇ ਤੌਰ 'ਤੇ ਇਹਦੀਆਂ ਸਹੇਲੀਆਂ ਨੇ ਜਿਹੜੀਆਂ, ਉਹਨਾਂ ਨੂੰ ਜਦੋਂ ਪਤਾ ਲੱਗਿਆ ਕਿ ਕੌਲਾਂ ਲਈ ਮੌਤ ਦਾ ਐਲਾਨ ਹੋ ਗਿਆ, ਉਹ ਪਹੁੰਚੀਆਂ ਨੇ ਸਾਈਂ ਮੀਆਂ ਮੀਰ ਕੋਲ। ਕਿਉਂਕਿ ਕੋਈ ਬੰਦਾ ਨਹੀਂ ਕਹਿੰਦਾ ਜਿਹੜਾ ਬੰਦਾ ਧਰਮੀ ਹੈ, ਨਾਮ ਜਪਣ ਵਾਲਾ, ਸੇਵਾ ਕਰਨ ਵਾਲਾ, ਜਦੋਂ ਦੁਖੀ ਹੁੰਦਾ ਨਾ, ਲੋਕ ਸੋਚਦੇ ਨੇ ਕਿਉਂ ਦੁਖੀ ਹੈ, ਕੋਈ ਉਪਰਾਲਾ ਕਰਨਾ ਚਾਹੀਦਾ। ਅਤੇ ਉਹਦੀਆਂ ਸਹੇਲੀਆਂ ਕੌਲਾਂ ਦੀਆਂ ਸਾਈਂ ਮੀਆਂ ਮੀਰ ਕੋਲ ਪਹੁੰਚਦੀਆਂ ਨੇ ਅਤੇ ਕਹਿੰਦੀਆਂ ਨੇ, ਸਾਈਂ ਜੀ ਕੌਲਾਂ ਦਾ ਜੀਵਨ ਖਤਰੇ ਵਿੱਚ ਹੈ, ਉਹਦੇ ਬਾਪ ਨੇ ਉਹਦੇ ਲਈ ਮੌਤ ਦਾ ਐਲਾਨ ਕਰ ਦਿੱਤਾ, ਉਹਦੀ ਜਾਨ ਬਚਾਉਣੀ ਚਾਹੀਦੀ ਹੈ। ਸਾਈਂ ਮੀਆਂ ਮੀਰ ਨੂੰ ਕੌਲਾਂ ਦੀਆਂ ਸਹੇਲੀਆਂ ਜਾ ਕੇ ਜਿਵੇਂ ਕੌਲਾਂ ਦੀ ਜਾਨ ਬਚਾਉਣ ਵਾਸਤੇ ਕਹਿਣ ਲੱਗੀਆਂ ਨੇ, ਉਸ ਸਮੇਂ ਦੇ ਸ਼ਬਦਾਂ ਦੀ ਤਰਜਮਾਨੀ ਮੇਰੇ ਸਾਥੀ ਆਪ ਦੇ ਸਾਹਮਣੇ ਇਉਂ ਕਰ।
ਮੌਤ ਕੋਲੋਂ ਬੱਚੀ ਨੂੰ ਬਚਾਉਣਾ ਚਾਹੀਦਾ, ਮੌਤ ਕੋਲੋਂ ਬੱਚੀ ਨੂੰ ਬਚਾਉਣਾ ਚਾਹੀਦਾ, ਮੌਤ ਕੋਲੋਂ ਬੱਚੀ ਨੂੰ ਬਚਾਉਣਾ ਚਾਹੀਦਾ, ਮੌਤ ਕੋਲੋਂ ਬੱਚੀ ਨੂੰ ਬਚਾਉਣਾ ਚਾਹੀਦਾ। ਮੌਤ ਦਾ ਸ਼ਬਦ ਝਾਂਡਾ ਸੀਨਾ ਚੀਰਦਾ, ਹਿੱਲ ਗਿਆ ਦਿਲ ਸਾਈਂ ਮੀਆਂ ਮੀਰ ਦਾ, ਮੌਤ ਦਾ ਸ਼ਬਦ ਝਾਂਡਾ ਸੀਨਾ ਚੀਰਦਾ, ਐਵੇਂ ਨਹੀਂ ਉਹ ਵਕਤ ਗਵਾਉਣਾ ਚਾਹੀਦਾ, ਮੌਤ ਕੋਲੋਂ ਬੱਚੀ ਨੂੰ ਬਚਾਉਣਾ ਚਾਹੀਦਾ, ਐਵੇਂ ਨਹੀਂ ਉਹ ਵਕਤ ਗਵਾਉਣਾ ਚਾਹੀਦਾ, ਮੌਤ ਕੋਲੋਂ ਬੱਚੀ ਨੂੰ ਬਚਾਉਣਾ ਚਾਹੀਦਾ। ਮੂਮ ਦਿਲ ਹੁੰਦੇ ਨੇ ਮੁਸਲਮਾਨ ਤਾਂ ਕਰੀ ਬੈਠੇ ਇਹ ਰਾਜ ਤਗ ਮਹਾਨਤਾ ਮੂਮ ਦਿਲ ਹੁੰਦੇ ਨੇ ਮੁਸਲਮਾਨ ਤਾਂ ਪਾਲ ਕੇ ਇਹ ਧਰਮ ਦਿਖਾਉਣਾ ਚਾਹੀਦਾ ਮੌਤ ਕੋਲ ਬੱਚੀ ਨੂੰ ਬਚਾਉਣਾ ਚਾਹੀਦਾ ਪਾਲ ਕੇ ਇਹ ਧਰਮ ਦਿਖਾਉਣਾ ਚਾਹੀਦਾ ਮੌਤ ਕੋਲ ਬੱਚੀ ਨੂੰ ਬਚਾਉਣਾ ਚਾਹੀਦਾ ਵਸਦੇ ਖੁਦਾ ਤੋਂ ਲੱਖਾਂ ਕੋਹਾਂ ਦੂਰ ਏ ਬਾਣੀ ਪਾਲਨੇ ਨੂੰ ਮੰਨਦੇ ਕਸੂਰ ਏ ਵਸਦੇ ਖੁਦਾ ਤੋਂ ਲੱਖਾਂ ਕੋਹਾਂ ਦੂਰ ਏ ਮੈਨੂੰ ਮੇਰਾ ਫਰਜ਼ ਨਿਭਾਉਣਾ ਚਾਹੀਦਾ ਮੌਤ ਕੋਲੋਂ ਬੱਚੀ ਨੂੰ ਬਚਾਉਣਾ ਚਾਹੀਦਾ ਓ ਮੈਨੂੰ ਮੇਰਾ ਫਰਜ਼ ਨਿਭਾਉਣਾ ਚਾਹੀਦਾ ਮੌਤ ਕੋਲੋਂ ਬੱਚੀ ਨੂੰ ਬਚਾਉਣਾ ਚਾਹੀਦਾ ਸੱਚੀ ਬਾਣੀ ਨਾ ਪਿਆਰ ਪਾ ਲਿਆ ਹਿਰਦੇ ਚ ਸੱਚ ਬੱਚੀ ਨੇ ਵਸਾ ਲਿਆ ਤਾਂਹੀਓ ਸੱਚੀ ਬਾਣੀ ਨਾ ਪਿਆਰ ਪਾ ਲਿਆ ਇਸ ਦੇ ਪਿਆਰ ਨੂੰ ਵਧਾਉਣਾ ਚਾਹੀਦਾ ਮੌਤ ਕੋਲੋਂ ਬੱਚੀ ਨੂੰ ਬਚਾਉਣਾ ਚਾਹੀਦਾ ਇਸ ਦੇ ਪਿਆਰ ਨੂੰ ਵਧਾਉਣਾ ਚਾਹੀਦਾ ਮੌਤ ਕੋਲੋਂ ਬੱਚੀ ਨੂੰ ਬਚਾਉਣਾ ਚਾਹੀਦਾ ਛੇਵੇਂ ਗੁਰਾਂ ਕੋਲ ਜਾ ਪਚਾਈ ਹੈ ਕਰਕੇ ਕਮਾਲ ਸਾਈ ਨੇ ਵਿਖਾਈ ਹੈ ਕੋਲਾ ਛੇਵੇਂ ਗੁਰਾਂ ਕੋਲ ਜਾ ਪਚਾਈ ਹੈ ਸੱਚ ਨੂੰ ਭਮੱਜੀ ਅਪਣਾਉਣਾ ਚਾਹੀਦਾ ਮੌਤ ਕੋਲੋਂ ਬੱਚੀ ਨੂੰ ਬਚਾਉਣਾ ਚਾਹੀਦਾ ਸੱਚ ਨੂੰ ਭਮੱਜੀ ਅਪਣਾਉਣਾ ਚਾਹੀਦਾ ਮੌਤ ਕੋਲੋਂ ਬੱਚੀ ਨੂੰ ਬਚਾਉਣਾ ਚਾਹੀਦਾ ਮੌਤ ਕੋਲੋਂ ਬੱਚੀ ਨੂੰ ਬਚਾਉਣਾ ਚਾਹੀਦਾ ਮੌਤ ਕੋਲੋਂ ਬੱਚੀ ਨੂੰ ਬਚਾਉਣਾ ਚਾਹੀਦਾ
ਮੌਤ ਭਾਵੇਂ ਇੱਕ ਸਦੀ ਵੀ ਸੱਚ ਹੈ ਪਰ ਜਦੋਂ ਕਿਸੇ ਬੇਕਸੂਰ ਬੰਦੇ ਨੂੰ ਮੌਤ ਦੀ ਸਜ਼ਾ ਦਿੱਤੀ ਜਾਂਦੀ ਹੈ ਨਾ ਇਹੋ ਜਾਣੋ ਕਿ ਕਿਹੜਾ ਪੂਰੀ ਕਾਇਨਾਤ ਕੰਬ ਜਾਂਦੀ ਹੈ ਮੌਤ ਦਾ ਦਰਦ ਹਰ ਮਨੁੱਖ ਦੇ ਹਿਰਦੇ ਵਿੱਚ ਨਹੀਂ ਹੁੰਦਾ ਜਦੋਂ ਖੂਨ ਚਿੱਟਾ ਹੋ ਜਾਏ ਬੰਦਾ ਕਿਸੇ ਨੂੰ ਮਾਰਨ ਲੱਗਿਆ ਮਿੰਟ ਨਹੀਂ ਲਾਉਂਦਾ ਆਪਣੀ ਲਾਲਚ ਲਈ ਕਿਸੇ ਨੂੰ ਕਤਲ ਕਰ ਦਿੰਦੇ ਅੱਜ ਜਿਹੜੀ ਪਦਾਰਥਵਾਦੀ ਚੱਕਾ ਚਾਹੁੰਦਾ ਇਹਦੇ ਵਿੱਚ ਇੰਨਾ ਖੂਨ ਚਿੱਟਾ ਹੋ ਗਿਆ ਕਿ ਮਨੁੱਖਤਾ ਵਿੱਚੋਂ ਮਾਨਵਤਾ ਦੇ ਜਿਹੜੇ ਅੰਸਟਨ ਹੌਲੀ ਹੌਲੀ ਅਲੋਪ ਹੋ ਗਏ। ਮੈਨੂੰ ਪੰਜਾਬ ਦਾ ਜ਼ਿਆਦਾ ਤਜਰਬਾ ਕਿ ਤੋਂ ਕਿਉਂਕਿ ਮੈਂ ਤਾਂ ਪੰਜਾਬ ਦੇ ਰਹਿਣ ਵਾਲਾ, ਕਈ ਵਾਰੀ ਸੜਕ ਦੇ ਉੱਤੇ ਕੋਈ ਐਕਸੀਡੈਂਟ ਹੁੰਦਾ, ਕੋਈ ਮਨੁੱਖ ਮਰ ਜਾਂਦਾ, ਬੇਮਹਾਰਾ ਕੰਟਰੋਲ ਤੋਂ ਬਾਹਰ ਟ੍ਰੈਫਿਕ ਹੈ, ਹਲ ਹਲ ਕਰਦੀ ਦੁਨੀਆ ਫਿਰਦੀ ਹੈ, ਸਿਸਟਮ ਕੋਈ ਨਹੀਂ। ਆਪਣੇ ਮੁਲਕ ਦੀ ਨੁਕਤਾਚੀਨੀ ਨਹੀਂ ਕਰਨੀ ਚਾਹੀਦੀ, ਪਰ ਹਕੀਕਤ ਤੋਂ ਵੀ ਅੱਖਾਂ ਨਹੀਂ ਮੂੜੀਆਂ ਜਾ ਸਕਦੀਆਂ, ਬੰਦ ਨਹੀਂ ਕੀਤੀਆਂ ਜਾ ਸਕਦੀਆਂ। ਲੇਕਿਨ ਖੂਨ ਕਿੰਨਾ ਚਿੱਟਾ ਹੋ ਗਿਆ, ਬੰਦਾ ਤੜਫਦਾ, ਪਾਣੀ ਪਾਣੀ ਦੀ ਆਵਾਜ਼ ਉਹਦੀ ਜ਼ਬਾਨ ਵਿੱਚੋਂ ਨਿਕਲਦੀ ਹੈ, ਲੇਕਿਨ ਜਾਣ 'ਤੇ ਆਉਣ ਵਾਲੇ ਕਹਿੰਦੇ ਨੇ ਵਕਤ ਨਹੀਂ, ਲੰਘਣਾ ਹੈ। ਉਹਦੇ ਕੋਲ ਰੁਕ ਕੇ ਜੇ ਕੋਈ ਚਾਰ ਬੂੰਦਾਂ ਉਹਦੇ ਮੂੰਹ 'ਚ ਪਾਣੀ ਦੀਆਂ ਪਾ ਦੇਵੇ, ਸ਼ਾਇਦ ਉਹ ਬਚ ਜਾਏ। ਲੇਕਿਨ ਮਨੁੱਖ ਕਹਿੰਦਾ ਮੈਨੂੰ ਕਾਹਲੀ ਹੈ, ਕਿਉਂ? ਕਿਉਂਕਿ ਉਹਦੇ ਵਿੱਚੋਂ ਮਾਨਵਤਾ ਦਾ ਰਿਸ਼ਤਾ ਹੈ ਜਿਹੜਾ ਅਲੋਪ ਹੋ ਗਿਆ। ਲੇਕਿਨ ਜਿਹੜੇ ਬੰਦੇ ਧਰਮੀ ਜੀਵਨ ਬਤੀਤ ਕਰਦੇ ਨੇ, ਉਹਨਾਂ ਦੇ ਮਨ ਵਿੱਚ ਸਭ ਤੋਂ ਜ਼ਿਆਦਾ ਜਿਹੜੀ ਗੱਲ ਹੁੰਦੀ ਹੈ, ਇੱਕ ਰੱਬ ਦਾ ਭੈ ਅਤੇ ਭਉ, ਅਤੇ ਦੂਜਾ ਹੁੰਦਾ ਰਹਿਮ। ਉਹ ਜਦੋਂ ਕਿਸੇ ਦੇ ਜੀਵਨ ਵਿੱਚ ਦੁੱਖ ਆਇਆ ਵੇਖਦੇ ਨੇ ਨਾ, ਉਹ ਆਪ ਦੁਖੀ ਹੋ ਜਾਂਦੇ ਨੇ ਅਤੇ ਦੁੱਖ ਨੂੰ ਦੂਰ ਕਰਨ ਵਾਸਤੇ ਉਹ ਯਤਨ ਕਰਦੇ ਨੇ। ਹੁਣ ਸਾਈਂਮੀ ਅਮੀਰ ਕੋਲ ਜਦੋਂ ਸੁਨੇਹਾ ਪਹੁੰਚਿਆ, ਸਾਈਂ ਜੀ ਕੌਲਾ ਹੈ ਜਿਹੜੀ, ਇਹਦਾ ਜੀਵਨ ਖਤਰੇ ਵਿੱਚ ਹੈ, ਇਹਦੀ ਮੌਤ ਦਾ ਐਲਾਨ ਹੋ ਗਿਆ, ਕੋਈ ਉਪਰਾਲਾ ਕਰੋ ਤਾਂ ਕਿ ਇਸ ਬੱਚੀ ਦੀ ਜਾਨ ਬਚ ਜਾਏ। ਹੁਣ ਸਾਈਂਮੀ ਅਮੀਰ ਕੋਲ ਸੂਫੀ ਫਕੀਰ ਹੈ ਜਿਹੜਾ ਗੁਰੂ ਨਾਨਕ ਦੇ ਚਰਨਾਂ ਦਾ ਉਪਾਸ਼ਕ ਹੈ, ਗੁਰੂ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਨੇ ਬਹੁਤ ਵੱਡਾ ਮਾਣ ਦਿੱਤਾ। ਆਪਣੇ ਮਨ ਵਿੱਚ ਖਿਆਲ ਕਰਦਾ ਇਹ ਬੱਚੀ ਦੀ ਜਾਨ ਕਿਵੇਂ ਬਚ ਸਕਦੀ ਹੈ, ਬੱਚੀ ਦਾ ਕਸੂਰ ਕੀ ਹੈ? ਜ਼ੁਲਮ ਅਤੇ ਸਜ਼ਾ ਜਿਹਨੂੰ ਅਸੀਂ ਸਜ਼ਾ ਕਹਿੰਦੇ ਹਾਂ, ਉਹਨਾਂ ਲੋਕਾਂ ਨੂੰ ਮਿਲਣੀ ਚਾਹੀਦੀ ਹੈ ਜਿਨ੍ਹਾਂ ਨੇ ਕੋਈ ਜ਼ੁਲਮ ਕੀਤਾ ਹੋਵੇ, ਅੱਤਿਆਚਾਰ ਕੀਤਾ ਹੋਵੇ, ਮਾੜਾ ਕੰਮ ਕੀਤਾ ਹੋਵੇ, ਕੁਕਰਮ ਕੀਤਾ ਹੋਵੇ। ਲੇਕਿਨ ਧਰਮੀ ਬੰਦਿਆਂ ਦੇ ਜੀਵਨ ਵਿੱਚ ਦੁੱਖ ਕਿਵੇਂ ਆਉਂਦੇ ਨੇ, ਅਤੇ ਧਰਮੀ ਬੰਦਿਆਂ ਦੇ ਦੁੱਖ ਨੂੰ ਧਰਮੀ ਬੰਦੇ ਮਹਿਸੂਸ ਕਰਦੇ ਨੇ। ਹਰ ਬੰਦੇ ਦੇ ਦਿਲ ਵਿੱਚ ਧਰਮ ਨਹੀਂ ਹੁੰਦਾ, ਨਾ ਹਰ ਬੰਦਾ ਧਰਮੀ ਹੁੰਦਾ। ਪੰਜਾਬੀ ਦੇ ਸ਼ਾਇਰ ਨੇ ਬੜੀਆਂ ਕਮਾਲ ਦੀਆਂ ਦੋ ਲਾਈਨਾਂ ਲਿਖੀਆਂ। ਉਹ ਕਹਿੰਦਾ, ਦਰਦ ਮੰਦ ਨੂੰ ਦਰਦ ਦੀ ਦਰਦ ਹੁੰਦੀ, ਬੇਦਰਦ ਨੂੰ ਦਰਦ ਦੀ ਦਰਦ ਕੀ ਹੈ? ਜਿਹੜਾ ਆਪ ਧਰਮੀ ਹੈ ਉਹਨੂੰ ਪਤਾ ਹੁੰਦਾ ਵੀ ਧਰਮੀ ਬੰਦਿਆਂ ਦੇ ਜੀਵਨ ਵਿੱਚ ਦੁੱਖ ਕਿਵੇਂ ਆਉਂਦੇ। ਦਰਦ ਮੰਦ ਨੂੰ ਦਰਦ ਦੀ ਦਰਦ ਹੁੰਦੀ, ਬੇਦਰਦ ਨੂੰ ਦਰਦ ਦੀ ਦਰਦ ਕੀ ਹੈ? ਦਰਦ ਦਰਦ ਦੀ ਬੱਕਰਾ ਜਾਣਦਾ ਹੈ, ਕੱਟਣ ਵਾਲੇ ਦੀ ਜਾਣ ਦੀ ਕਰ ਦਿੱਤੀ। ਮੁਸੀਬਤ ਦਾ ਉਹਨੂੰ ਪਤਾ ਜਿਹਦੇ 'ਤੇ ਆ ਗਈ, ਦੁੱਖ ਦਾ ਉਹਨੂੰ ਪਤਾ ਜਿਹਨੇ ਝੱਲਿਆ, ਜਿਹਦੇ ਘਰੇ ਦੁੱਖ ਨਹੀਂ ਆਇਆ ਉਹਨੂੰ ਕਿਸੇ ਦੇ ਦੁੱਖ ਦਾ ਕੀ ਪਤਾ। ਜਿਹੜਾ ਮੁਸੀਬਤ ਵਿੱਚੋਂ ਨਹੀਂ ਨਿਕਲਿਆ ਉਹਨੂੰ ਕੀ ਪਤਾ ਵੀ ਮੁਸੀਬਤ ਕੀ ਹੁੰਦੀ ਹੈ? ਜਦੋਂ ਚਾਰ ਦਾਣੇ ਘਰ ਵਿੱਚ ਹੋਣ ਨਾ, ਬੰਦਾ ਰੱਬ ਦੀ ਹੋਣ ਤੋਂ ਮੁਨਕਰ ਹੋ ਜਾਂਦਾ, ਉਹ ਰੱਬ ਬਾਰੇ ਅਜੀਬ ਗੱਲਾਂ ਕਰਦਾ। ਤੁਸੀਂ ਸੁਣਦੇ ਹੋਵੋਗੇ, ਉਹ ਆਪਣੇ ਗੁਰੂ 'ਤੇ ਕਿੰਤੂ ਕਰਦਾ, ਗੁਰੂ 'ਤੇ ਪਰੰਤੂ ਕਰਦਾ। ਗੁਰੂ ਰਹਿਮਤ ਕਰੇ, ਇਹ ਗੱਲਾਂ ਕੇਵਲ ਅਤੇ ਕੇਵਲ ਉਦੋਂ ਆਉਂਦੀਆਂ ਨੇ ਜਦੋਂ ਬੰਦਾ ਹੰਕਾਰ ਨਾਲ ਗਲ ਤੱਕ ਭਰ ਜਾਂਦਾ। ਜਿਹੜਾ ਬੰਦਾ ਉਸ ਰੱਬੀ ਹੁਕਮ ਨੂੰ ਪ੍ਰਵਾਨ ਕਰਦਾ, ਉਹਦੇ ਮਨ ਵਿੱਚੋਂ ਕਿਸੇ ਦੀ ਨੁਕਤਾਚੀਨੀ ਨਹੀਂ, ਉਹਦੀ ਜ਼ਬਾਨ ਵਿੱਚੋਂ ਕਿਸੇ ਨੂੰ ਮਾਰਨ ਦੀ ਗੱਲ ਨਹੀਂ, ਉਹ ਜੇ ਕੁਝ ਕਰਦਾ ਤਾਂ ਕਿਸੇ ਨੂੰ ਬਚਾਉਣ ਵਾਸਤੇ ਕੁਝ ਕਰਦਾ। ਉਹ ਬੱਚੀਆਂ ਕਿਉਂ ਗਈਆਂ ਨੇ ਸਾਈਂਮੀ ਅਮੀਰ ਕੋਲ? ਉਹਨਾਂ ਨੂੰ ਪਤਾ ਹੈ ਕਿ ਇੱਥੋਂ ਦੇ ਕਾਜ਼ੀ ਦਾ ਫੈਸਲਾ ਹੈ ਜਿਹੜਾ ਇਸਲਾਮ ਨੂੰ ਮੰਨਣ ਵਾਲਿਆਂ ਨੇ ਬੜੀ ਜਲਦੀ ਨਾਲ ਇਹਨੂੰ ਨਤੀਜੇ ਉੱਤੇ ਲੈ ਜਾਣਾ, ਅਤੇ ਜੇ ਜਾਨ ਬਚਾ ਸਕਦੇ ਕੇਵਲ ਸਾਈਂਮੀ ਅਮੀਰ ਬਚਾ ਸਕਦੇ, ਕਿਉਂਕਿ ਸਾਈਂਮੀ ਅਮੀਰ ਦੀ ਆਪਣੀ ਇੱਕ ਸ਼ਕਤੀ ਹੈ। ਸਾਈਂਮੀ ਅਮੀਰ ਆ ਜਿਹੜਾ ਇਸਲਾਮ ਦੀ ਦੁਨੀਆ ਵਿੱਚ ਇਉਂ ਕਹਿ ਦਿੰਦਾ ਇੱਕ ਮਿੱਥ ਬਣਿਆ ਹੋਇਆ, ਜੋ ਕੁਝ ਸਾਈਂਮੀ ਅਮੀਰ ਨੇ ਕੀਤਾ ਉਹ ਮੁਸਲਮਾਨ ਧਰਮ ਵਿੱਚ ਇੱਕ ਅਜੀਬ ਕਹਾਣੀ। ਮੈਂ ਪ੍ਰਮਾਣ 'ਤੇ ਕੱਲ੍ਹ ਨੂੰ ਸਾਂਝਾ ਕਰਾਂਗਾ ਵੀ ਇਹਦੇ ਵਿੱਚ ਸ਼ਕਤੀ ਕਿੰਨੀ ਹੈ। ਲੇਕਿਨ ਸਾਈਂਮੀ ਅਮੀਰ ਆਪਣੇ ਮਨ ਵਿੱਚ ਫੈਸਲਾ ਕਰਦਾ, ਮੈਂ ਕੀ ਕਰਾਂ, ਇਹ ਬੱਚੀ ਦੀ ਜਾਨ ਕਿਵੇਂ ਬਚੇ, ਕਿੱਥੇ ਲੈ ਕੇ ਜਾਵਾਂ ਬੱਚੇ? ਕਿਉਂਕਿ ਸਾਈਂਮੀ ਅਮੀਰ ਸਾਰੇ ਧਰਮਾਂ ਵਿੱਚੋਂ ਨਿਕਲ ਕੇ ਗਿਆ, ਉਹਨੂੰ ਸਾਰੇ ਧਰਮਾਂ ਦਾ ਗਿਆਨ ਹੈ। ਉਹ ਸੋਚਦਾ ਇਸਲਾਮ ਦਾ ਕੌਣ ਪੈਗੰਬਰ ਹੈ ਜਿਹੜਾ ਇਸ ਬੱਚੀ ਦੀ ਜਾਨ ਨੂੰ ਬਚਾ ਸਕਦਾ, ਨਹੀਂ ਬਚਾ ਸਕਣਗੇ। ਗੁਰਬਾਣੀ ਨੇ ਮੁਸਲਮਾਨਾਂ ਨੂੰ ਮੋਮ ਦੇ ਰੱਖਿਆ, ਪਰ ਇੰਨੇ ਕੱਟੜ ਅਤੇ ਤਵਸਵੀ ਇਹ ਲੋਕ ਹੋ ਗਏ। ਸਾਈਂਮੀ ਅਮੀਰ ਕਹਿੰਦਾ ਇਹਨਾਂ ਕੋਲੋਂ ਬੱਚੀ ਦੀ ਜਾਨ ਬਖਸ਼ਣ ਦੀ ਉਮੀਦ ਨਹੀਂ ਕੀਤੀ ਜਾ ਸਕਦੀ, ਕਿੱਥੇ ਬਚ ਸਕਦੀ ਹੈ ਜਾਨ? ਮਨ ਵਿੱਚੋਂ ਖਿਆਲ ਆਇਆ, ਸਾਈਂ ਜੇ ਬੱਚੀ ਬਚ ਸਕਦੀ ਹੈ ਕੇਵਲ ਅਤੇ ਕੇਵਲ ਗੁਰੂ ਨਾਨਕ ਦੇ ਦਰਬਾਰ ਵਿੱਚ ਜਾ ਕੇ ਬਚ ਸਕਦੀ ਹੈ, ਇਹਨੂੰ ਗੁਰੂ ਨਾਨਕ ਦਾ ਘਰ ਬਚਾ ਸਕਦਾ। ਅਤੇ ਗੁਰੂ ਨਾਨਕ ਦੀ ਗੱਦੀ ਉੱਤੇ ਉਸ ਸਮੇਂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੁਭਾਏਮਾਨ ਨੇ, ਬਿਰਾਜਮਾਨ ਨੇ, ਅਤੇ ਸਾਈਂਮੀ ਅਮੀਰ ਨੇ ਫੈਸਲਾ ਕਰ ਲਿਆ, ਮੈਂ ਬੱਚੀ ਦੀ ਜਾਨ ਬਚਾਉਣ ਵਾਸਤੇ ਕੀ ਕਰਾਂ, ਇਹਨੂੰ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਛੱਡ ਦਿਆਂ। ਹੋਰ ਇਹ ਬੱਚੀ ਦੀ ਕੋਈ ਜਾਨ ਨਹੀਂ ਬਚਾ ਸਕਦਾ। ਮਨ ਵਿੱਚ ਭਾਵਨਾ ਪੈਦਾ ਹੋਊਗੀ, ਬੱਚੀ ਬੇਕਸੂਰ ਹੈ, ਬੱਚੀ ਦਾ ਦੋਸ਼ ਕੋਈ ਨਹੀਂ। ਜਦੋਂ ਕਿਸੇ ਬੇਕਸੂਰ ਬੰਦੇ ਨੂੰ ਮਾਰਿਆ ਜਾਏਗਾ, ਇੱਕ ਵਾਰੀ ਇਹ ਧਰਤੀ ਮਾਨਵਤਾ ਕੰਬ ਉੱਠੇਗੀ, ਇਹ ਬੱਚੀ ਦੀ ਜਾਨ ਬਚਾਉਣੀ ਚਾਹੀਦੀ ਹੈ। ਅਤੇ ਸਾਈਂਮੀ ਅਮੀਰ ਇਹ ਬੱਚੀ ਦੀ ਜਾਨ ਬਚਾਉਣ ਵਾਸਤੇ ਜਿਵੇਂ ਬੱਚੀ ਨੂੰ ਨਾਲ ਲੈ ਕੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਚਰਨਾਂ 'ਤੇ ਪਹੁੰਚਾਉਂਦਾ, ਅਤੇ ਆਪਣੇ ਮਨ ਵਿੱਚ ਕੀ ਸੋਚਦਾ ਜਾਂਦਾ, ਇਹ ਬੱਚੀ ਦੀ ਜਾਨ ਬਚਾਉਣ ਵਾਸਤੇ ਉਹ ਜਿਹੜਾ ਉੱਦਮ ਅਤੇ ਉਪਰਾਲਾ ਕਰਦਾ। ਅੱਜ ਦੇ ਦੀਵਾਨ ਦੀ ਆਖਰੀ ਕਵਿਤਾ ਮੇਰੇ ਸਾਥੀ ਆਪ ਦੇ ਸਾਹਮਣੇ ਇਉਂ ਕਹਿੰਦਾ।
ਸਾਈ ਮੀਆਂ ਮੀਰ ਨੇ ਹੈ ਭਲਾ ਕਮਾਇਆ, ਸਾਈ ਮੀਆਂ ਮੀਰ ਨੇ ਹੈ ਭਲਾ ਕਮਾਇਆ, ਸਤਿਗੁਰਾਂ ਦੇ ਕੋਲ ਪਹੁੰਚਾਇਆ, ਕੌਲਾਂ ਤਾਈਂ ਸਤਿਗੁਰਾਂ ਦੇ ਕੋਲ ਪਹੁੰਚਾਇਆ, ਖਤਰਾ ਇਹਦੀ ਜਾਨ ਨੂੰ ਹੈ ਆਖ ਸੁਣਾਇਆ, ਖਤਰਾ ਇਹਦੀ ਜਾਨ ਨੂੰ ਹੈ ਆਖ ਸੁਣਾਇਆ, ਬਚ ਜਾਂਦਾ ਹੈ ਜੇ ਕੋਈ ਗੁਰ ਸ਼ਰਨੀ ਆਇਆ, ਬਚ ਜਾਂਦਾ ਹੈ ਜੇ ਕੋਈ ਗੁਰ ਸ਼ਰਨੀ ਆਇਆ,
ਬਚ ਜਾਂਦਾ ਹੈ ਜੇ ਕੋਈ ਗੁਰ ਸ਼ਰਨੀ ਆਇਆ, ਬਚ ਜਾਂਦਾ ਹੈ ਜੇ ਕੋਈ ਗੁਰ ਸ਼ਰਨੀ ਆਇਆ, ਬਚ ਜਾਂਦਾ ਹੈ ਜੇ ਕੋਈ ਗੁਰ ਸ਼ਰਨੀ ਆਇਆ,
ਅਸਲੀਅਤ ਨੂੰ ਜਾਣ ਕੇ ਮੈਂ ਫਰਜ਼ ਨਿਭਾਇਆ, ਅਸਲੀਅਤ ਨੂੰ ਜਾਣ ਕੇ ਮੈਂ ਫਰਜ਼ ਨਿਭਾਇਆ,
ਅਸਲੀਅਤ ਨੂੰ ਜਾਣ ਕੇ, ਅਸਲੀਅਤ ਨੂੰ ਜਾਣ ਕੇ ਮੈਂ ਫਰਜ਼ ਨਿਭਾਇਆ, ਅਸਲੀਅਤ ਨੂੰ ਜਾਣ ਕੇ ਮੈਂ ਫਰਜ਼ ਨਿਭਾਇਆ,
ਆਹ ਆਖਪ ਮੱਤੀ ਸਤਿਗੁਰਾਂ ਨੂੰ ਸੀਸ ਝੁਕਾਇਆ ਆਖਪ ਮੱਤੀ ਸਤਿਗੁਰਾਂ ਨੂੰ ਸੀਸ ਝੁਕਾਇਆ
ਸਾਈਮੀ ਅਮੀਰ ਕਹਿਣ ਲੱਗਾ ਸਤਿਗੁਰੂ ਸੱਚੇ ਪਾਤਸ਼ਾਹ ਬੱਚੀ ਦੀ ਜਾਨ ਖਤਰੇ ਵਿੱਚ ਹੈ, ਇਹਦਾ ਜੀਵਨ ਖਤਰੇ ਵਿੱਚ ਹੈ, ਕਸੂਰ ਇਹਦਾ ਕੋਈ ਨਹੀਂ। ਆਪਣੇ ਮਨ ਵਿੱਚ ਮਾੜੀ ਭਾਵਨਾ ਦੇ ਕੋਈ ਨਹੀਂ, ਇਹ ਤਾਂ ਸੱਚ ਨਾਲ ਜੁੜੀ ਹੈ, ਗੁਰਬਾਣੀ ਨਾਲ ਜੁੜੀ ਹੈ। ਗੁਰੂ ਨਾਨਕ ਦੇਵ ਮਹਾਰਾਜ ਦੀ ਬਾਣੀ ਪੜ੍ਹਦੀ ਸੀ, ਇਹਦੇ ਬਾਪ ਦੇ ਕੰਨਾਂ ਵਿੱਚ ਇਹਦੀ ਆਵਾਜ਼ ਪੈ ਗਈ ਅਤੇ ਬਾਪ ਨੇ ਆਖਿਆ ਬੇਟੀ ਤੂੰ ਬਾਣੀ ਨਾ ਪੜ੍ਹ, ਕਿਉਂਕਿ ਬੱਚੀ ਨੇ ਸੱਚ ਨੂੰ ਪਛਾਣ ਲਿਆ ਅਤੇ ਸੱਚ ਨੂੰ ਪਹਿਚਾਣ ਕੇ ਸੱਚ ਨਾਲ ਜੁੜ ਗਈ। ਗੁਰਬਾਣੀ ਅਲਾਹੀ ਬਾਣੀ, ਦਰਗਾਹੀ ਬਾਣੀ, ਸੱਚੀ ਬਾਣੀ, ਇਹਦੇ ਨਾਲ ਅਸੀਂ ਮਨ ਕਰਕੇ ਕਿੰਨਾ ਕੁ ਜੁੜੇ ਹੋਏ ਹਾਂ। ਆਪਣੇ ਮਨ ਵਿੱਚ ਝਾਤੀ ਮਾਰ ਕੇ ਮੈਂ ਆਪਣੇ ਕੋਲੋਂ ਪੁੱਛਾਂਗਾ, ਤੁਸੀਂ ਆਪਣੇ ਕੋਲੋਂ ਪੁੱਛੋ, ਸਾਡੇ ਵਿੱਚੋਂ ਅੰਮ੍ਰਿਤ ਵੇਲੇ ਜਪਜੀ ਸਾਹਿਬ ਦਾ ਪਾਠ ਕਿੰਨਿਆਂ ਨੇ ਕਰਿਆ, ਸਾਡੇ ਵਿੱਚੋਂ ਅੰਮ੍ਰਿਤ ਵੇਲੇ ਪੰਜ ਬਾਣੀਆਂ ਦਾ ਨਿਤਨੇਮ ਕਿੰਨਿਆਂ ਨੇ ਕਰਿਆ, ਸਾਡੇ ਕਿੰਨੇ ਘਰ ਨੇ ਜਿੱਥੇ ਸੁਖਮਨੀ ਸਾਹਿਬ ਦਾ ਪਾਠ ਹੋਇਆ। ਗੁਰਮੁਖ ਪਿਆਰਿਓ, ਅੱਜ ਸਮੇਂ ਦੀ ਸਭ ਤੋਂ ਅਹਿਮ ਲੋੜ ਹੈ ਕਿ ਅਸੀਂ ਆਪ ਗੁਰਬਾਣੀ ਨਾਲ ਜੁੜ ਜਾਈਏ। ਸਾਡੇ ਸਾਹਮਣੇ ਬਹੁਤ ਵੱਡੇ ਵੱਡੇ ਚੈਲੰਜ ਨੇ, ਸਾਡੇ ਸਾਹਮਣੇ ਬਹੁਤ ਵੱਡੀਆਂ ਵੱਡੀਆਂ ਵੰਗਾਰਾਂ ਨੇ, ਸਿੱਖ ਧਰਮ ਉੱਤੇ ਜਿੰਨੇ ਹਮਲੇ ਹੋ ਰਹੇ ਨੇ, ਬਾਣੀ ਪੜ੍ਹਨ ਵਾਲਿਆਂ ਨੂੰ ਜਿਵੇਂ ਟਾਰਗੇਟ ਬਣਾਇਆ ਜਾ ਰਿਹਾ, ਸਿੱਖ ਧਰਮ ਦੀ ਪਹਿਚਾਣ ਦਸਤਾਰ ਖਤਰੇ ਵਿੱਚ ਹੈ। ਦਸਤਾਰ ਉੱਤੇ ਕਿਸ ਤਰੀਕੇ ਨਾਲ ਹਮਲੇ ਹੋ ਰਹੇ ਨੇ ਕਿ ਸਿੱਖ ਦੇ ਸਿਰ ਤੋਂ ਦਸਤਾਰ ਉੱਤਰ ਜਾਏ ਅਤੇ ਟੋਪੀ ਆ ਜਾਏ। ਬੜੀਆਂ ਅਜੀਬ ਸਾਜ਼ਿਸ਼ਾਂ ਦੁਨੀਆਂ ਦੇ ਮੁਲਕਾਂ ਵਿੱਚ ਹੋ ਰਹੀਆਂ ਨੇ, ਸਾਨੂੰ ਬਹੁਤ ਸੁਚੇਤ ਹੋਣਾ ਪਏਗਾ। ਅਤੇ ਜੇ ਆਪਣੇ ਇਸ ਸਰੂਪ ਨੂੰ ਬਰਕਰਾਰ ਰੱਖਣਾ ਤਾਂ ਸਭ ਤੋਂ ਪਹਿਲਾਂ ਆਪਣੇ ਗੁਰੂ ਨਾਲ ਜੁੜਨਾ, ਆਪਣੇ ਗੁਰੂ ਦੇ ਸ਼ਬਦ ਨਾਲ ਜੁੜਨਾ, ਬਾਣੀ ਨਾਲ ਜੁੜਨਾ। ਸਮਾਂ ਆਪਣੀ ਮੰਜ਼ਿਲ 'ਤੇ ਪਹੁੰਚ ਗਏ, ਹੁਣ ਕੌਲਾ ਹੈ ਜਿਹੜੀ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਪਾਵਨ ਚਰਨਾਂ ਵਿੱਚ ਆ ਗਈ। ਕੱਲ੍ਹ ਨੂੰ ਆਪਾਂ ਇਹ ਦੀਵਾਨ ਹੈ ਜਿਹੜਾ, ਇਹਦਾ ਪ੍ਰਕਰਨ ਹੈ ਜਿਹੜਾ, ਇਹਨੂੰ ਸਮਾਪਤ ਕਰਾਂਗੇ, ਕਿਉਂਕਿ ਆਪਾਂ ਪ੍ਰਕਰਨ ਤੋਂ ਰਿਹਾ ਸੀ ਮਨ। ਮਨ ਕੀ ਹੈ? ਇਹ ਮਨ ਜਦੋਂ ਸੱਚ ਨਾਲ ਜੁੜਦਾ ਕੀ ਹੁੰਦਾ? ਇਹ ਮਨ ਵਿੱਚ ਸੱਚ ਨਾਲ ਜੁੜ ਕੇ ਕਈ ਵਾਰੀ ਕਿੱਡੀ ਵੱਡੀ ਛਾਲ ਮਾਰਦਾ ਮਨ। ਆਪਣੇ ਵੇਖਿਆ ਹੋਏਗਾ ਕਈ ਵਾਰੀ ਜਿੰਨਾ ਵਧੀਆ ਬੰਦਾ ਹੁੰਦਾ ਨਾ, ਜਿੰਨਾ ਸਿਆਣਾ ਬੰਦਾ ਹੁੰਦਾ, ਕਈ ਵਾਰੀ ਗਲਤੀ ਵੀ ਓਡੀ ਵੱਡੀ ਕਰਦਾ। ਜਿਹੜਾ ਛੋਟਾ ਬੰਦਾ ਹੁੰਦਾ ਗਲਤੀ ਛੋਟੀ ਕਰਦਾ। ਜਿਹੜੇ ਬਹੁਤ ਜ਼ਿਆਦਾ ਉੱਚੇ ਮੁਕਾਮ 'ਤੇ ਪਹੁੰਚਦੇ ਨੇ ਨਾ, ਵੱਡੇ ਹੋ ਜਾਂਦੇ ਨੇ, ਧਰਮ ਦੀ ਦੁਨੀਆ ਵਿੱਚ ਵੱਡੇ ਹੋ ਜਾਂਦੇ ਨੇ, ਓਡੀਆਂ ਵੱਡੀਆਂ ਗਲਤੀਆਂ ਕਰਦੇ, ਕਿਉਂਕਿ ਗੱਲ ਸਾਰੀ ਮਨ ਉੱਤੇ ਡਿਪੈਂਡ ਕਰਦੀ ਹੈ। ਮਨ ਪਤਾ ਨਹੀਂ ਕਦੋਂ ਆਕਾਸ਼ ਤੋਂ ਪਤਾਲ ਵਿੱਚ ਗਰਕ ਜਾਏ, ਇਹਦਾ ਕੋਈ ਭਰੋਸਾ ਨਹੀਂ। ਅਤੇ ਮਨ ਜੇ ਸੰਭਲ ਜਾਏ, ਮਨ ਨੂੰ ਸੰਭਾਲਣ ਦਾ ਇੱਕੋ ਇੱਕ ਜਿਹੜਾ ਮਾਧਿਅਮ ਹੈ ਉਹ ਹੈ ਗੁਰੂ ਕਾ ਸ਼ਬਦ, ਗੁਰੂ ਕਾ ਉਪਦੇਸ਼, ਗੁਰੂ ਕੀ ਬਾਣੀ। ਕੱਲ੍ਹ ਨੂੰ ਕੀ ਹੋਵੇਗਾ ਇਹ ਪ੍ਰਸੰਗ, ਮੈਂ ਕੱਲ੍ਹ ਨੂੰ ਸ਼ਾਮ ਨੂੰ ਆਪ ਜੀ ਦੀ ਸੇਵਾ ਵਿੱਚ ਫਿਰ ਕਹਿਣ ਵਾਸਤੇ ਹਾਜ਼ਰ ਹੋਵਾਂਗਾ। ਅੱਜ ਇੰਨੇ ਸ਼ਬਦ ਪ੍ਰਵਾਨ ਕਰੋ, ਹੋਈਆਂ ਭੁੱਲਾਂ ਦੀ ਖਿਮਾ ਕਰ ਦੇਣਾ, ਅਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਰਹਿਮਤ ਕਰਨ, ਬਖਸ਼ਿਸ਼ ਕਰਨ, ਸਾਨੂੰ ਸਾਰਿਆਂ ਨੂੰ ਗੁਰਬਾਣੀ ਦੀ ਦਾਤ ਬਖਸ਼ਿਸ਼ ਕਰਨ, ਆਪਣੇ ਸ਼ਬਦ ਦੀ ਦਾਤ ਸਾਡੀ ਝੋਲੀ ਵਿੱਚ ਪਾਉਣ। ਆਪ ਦਿਨ ਭਰ ਮਿਹਨਤ ਕਰਨ ਤੋਂ ਬਾਅਦ, ਮੁਸ਼ੱਕਤ ਕਰਨ ਤੋਂ ਬਾਅਦ, ਸਾਡੇ ਪੰਜਾਬ ਵਿੱਚ ਤਾਂ ਭੁਲੇਖਾ ਹੈ ਲੋਕਾਂ ਨੂੰ ਜਿਹੜੇ ਇੱਥੇ ਨਹੀਂ ਆ ਕੇ ਗਏ, ਉਹਨਾਂ ਦਾ ਭਰਮ ਹੈ ਵੀ ਕੈਨੇਡਾ ਅਤੇ ਅਮਰੀਕਾ ਵਿੱਚ ਪਤਾ ਨਹੀਂ ਦਰਖਤਾਂ ਨੂੰ ਡਾਲਰ ਲੱਗ ਗਏ। ਮੈਂ ਅਕਸਰ ਉੱਥੇ ਵੀ ਇਹ ਗੱਲ ਕਹਿੰਦਾ ਹੁੰਦਾ ਕਿ ਲੋਕਾਂ ਨੂੰ ਭੁਲੇਖਾ ਉੱਥੇ ਰਹਿਣ ਵਾਲਿਆਂ ਨੂੰ ਵੀ ਪਤਾ ਨਹੀਂ ਕੈਨੇਡਾ ਅਤੇ ਅਮਰੀਕਾ ਵਿੱਚ ਦਰਖਤਾਂ ਨੂੰ ਡਾਲਰ ਲੱਗਦੇ ਨੇ, ਡਾਲਰ ਦਰਖਤਾਂ ਨੂੰ ਨਹੀਂ ਲੱਗਦੇ। ਜਿੰਨੀ ਮਿਹਨਤ ਤੁਸੀਂ ਇੱਥੇ ਆ ਕੇ ਕਰਦੇ ਹੋ, ਜਿੰਨੀ ਮੁਸ਼ੱਕਤ ਤੁਸੀਂ ਇੱਥੇ ਆ ਕੇ ਕਰਦੇ ਹੋ, ਮੈਂ ਤੁਹਾਡੇ ਕਰਨੀ ਨਾਮੇ ਨੂੰ ਪ੍ਰਣਾਮ ਕਰਦਾ। ਅਤੇ ਜਿਹੜੇ ਪੰਜਾਬ ਵਿੱਚ ਭੁਲੇਖਾ ਵੀ ਡਾਲਰ ਦਰਖਤਾਂ ਨੂੰ ਲੱਗਦੇ ਨੇ, ਉੱਥੇ ਪੰਜਾਬ ਵਿੱਚ ਹੁਣ ਕੋਈ ਘਰ ਦਾ ਕੰਮ ਕਰਨ ਨੂੰ ਤਿਆਰ ਨਹੀਂ। ਜੇ ਭੈਣਾਂ ਦੀ ਗੱਲ ਕਰੀਏ, ਰੋਟੀ ਪਕਾਉਣ ਵਾਲੀਆਂ ਉਹਨਾਂ ਨੇ ਰੱਖੀਆਂ ਹੋਈਆਂ ਨੇ, ਪੋਚੇ ਲਾਉਣ ਵਾਲੀਆਂ ਰੱਖੀਆਂ ਨੇ, ਕੱਪੜੇ ਧੋਣ ਵਾਲੀਆਂ ਰੱਖੀਆਂ ਹੋਈਆਂ ਨੇ, ਨਹੀਂ ਕਰਦੀਆਂ ਕੋਈ ਕੰਮ। ਅਤੇ ਇੱਥੇ ਮੇਰੀਆਂ ਭੈਣਾਂ ਪਰਿਵਾਰਕ ਜ਼ਿੰਮੇਵਾਰੀਆਂ ਵੀ ਪੂਰੀਆਂ ਨਿਭਾਉਂਦੀਆਂ ਨੇ, ਅਤੇ ਨਾਲ ਨਾਲ ਜੋਬਾਂ ਵੀ ਕਰਦੀਆਂ ਨੇ, ਆਪਣੀ ਡਿਊਟੀ ਵੀ ਕਰਕੇ ਆਉਣੀ ਹੈ, ਫਿਰ ਨਾਲ ਬੱਚਿਆਂ ਦੀ ਪਰਵਰਿਸ਼ ਵੀ ਕਰਨੀ ਹੈ, ਘਰ ਦੀ ਸਾਫ਼ ਸਫਾਈ ਵੀ ਕਰਨੀ ਹੈ। ਵੀਰ ਦੋ ਦੋ ਸ਼ਿਫਟਾਂ ਵਿੱਚ ਕੰਮ ਕਰਦੇ ਨੇ, ਇੰਨੀ ਮਿਹਨਤ ਤੁਸੀਂ ਕਰਕੇ ਫਿਰ ਵੀ ਸ਼ਾਮ ਨੂੰ ਸਮਾਂ ਕੱਢ ਕੇ ਦਿਨ ਭਰ ਦੇ ਥੱਕੇ ਟੁੱਟੇ ਹੋਏ, ਜਿਸ ਨੂੰ ਥੱਕਿਆ ਹੁੰਦਾ ਹੈ, ਲੇਕਿਨ ਮਨ ਦੀ ਭਾਵਨਾ ਹੁੰਦੀ ਹੈ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਰਸ਼ਨ ਕਰ ਲਈਏ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਚਰਨਾਂ ਵਿੱਚ ਨਮਸਕਾਰ ਕਰ ਲਈਏ। ਆਪ ਇੰਨੀ ਮਿਹਨਤ ਕਰਨ ਤੋਂ ਬਾਅਦ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਚਰਨਾਂ ਵਿੱਚ ਆਉਂਦੇ ਹੋ, ਮਹਾਰਾਜ ਤੁਹਾਡੀ ਹਾਜ਼ਰੀ ਸਾਡੀ ਹਾਜ਼ਰੀ ਪ੍ਰਵਾਨ ਕਰਨ, ਆਪ ਸਭਨਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ, ਖਜ਼ਾਨੇ ਭਰਪੂਰ ਕਰਨ, ਕਮਾਈ 'ਚ ਵਾਧਾ ਕਰਨ, ਕਮਾਈ 'ਚ ਬਰਕਤ ਪਾਉਣ, ਨਿਤਨੇਮ ਸੇਵਾ ਸਿਮਰਨ ਬੰਦਗੀ ਦੀ ਦਾਤ ਬਖਸ਼ਿਸ਼ ਕਰਨ, ਤੁਹਾਡੇ ਬੱਚਿਆਂ ਨੂੰ ਸਤਿਗੁਰੂ ਮਹਾਰਾਜ ਆਗਿਆਕਾਰ ਬਣਾਉਣ, ਇੰਨੀਆਂ ਦੁਆਵਾਂ ਆਪ ਲਈ ਕਰਦਾ ਹੋਇਆ ਮੈਂ ਆਪਣੇ ਵਿਚਾਰਾਂ ਨੂੰ ਇੱਥੇ ਸਮਾਪਤ ਕਰਨ ਤੋਂ ਪਹਿਲਾਂ ਸਮੇਂ ਦੌਰਾਨ ਹੋਈਆਂ ਭੁੱਲਾਂ ਦੀ ਖਿਮਾ ਮੰਗਦਾ ਹਾਂ। ਮਹਾਰਾਜ ਨੇ ਬਾਣੀ ਵਿੱਚ ਇੱਕ ਬਚਨ ਕੀਤਾ, ਸਤਿਗੁਰੂ ਕਹਿੰਦੇ ਨੇ ਭੁੱਲਣ ਅੰਦਰ ਸਭ ਕੋ ਅਭੁੱਲ, ਗੁਰੂ ਕਰਤਾਰ ਦੇ ਭੁੱਲਦਾ ਨਹੀਂ ਅਤੇ ਪਰਮਾਤਮਾ ਨਹੀਂ ਭੁੱਲਦਾ। ਮਨੁੱਖ ਕੋਲੋਂ ਭੁੱਲਾਂ ਹੋ ਜਾਂਦੀਆਂ ਨੇ, ਸਾਡੇ ਕੋਲੋਂ ਵੀ ਕੋਈ ਗਲਤੀਆਂ ਹੋ ਗਈਆਂ ਹੋਣਗੀਆਂ, ਖਿਮਾ ਕਰ ਦੇਣਾ। ਆਪ ਸੰਗਤ ਦਾ ਇੱਕ ਵਾਰੀ ਫਿਰ ਬਹੁਤ ਬਹੁਤ ਧੰਨਵਾਦ। ਆਓ ਰਲ ਮਿਲ ਕੇ ਆਨੰਦ ਸਾਹਿਬ ਦੀਆਂ 6 ਪੌੜੀਆਂ ਦਾ ਗਾਇਨ ਕਰੀਏ, ਉਸ ਤੋਂ ਬਾਅਦ ਆਪਾਂ ਸਾਰੇ ਅਰਦਾਸ ਵਿੱਚ ਸ਼ਾਮਿਲ ਹੋਵਾਂਗੇ। ਸਾਰੀ ਸੰਗਤ ਨੇ ਜਥੇ ਦੇ ਨਾਲ ਨਾਲ ਉਸੇ ਲੈਅ ਵਿੱਚ, ਉਸੇ ਤਾਲ ਵਿੱਚ, ਉਸੇ ਰਿੱਧ ਵਿੱਚ ਰਹਿ ਕੇ ਆਨੰਦ ਸਾਹਿਬ ਦੀਆਂ 6 ਪੌੜੀਆਂ ਦਾ ਗਾਇਨ ਕਰਨਾ ਜੀ। ਫਿਰ ਆਪਾਂ ਸਾਰੇ ਅਰਦਾਸ ਵਿੱਚ ਸ਼ਾਮਿਲ ਹੋਵਾਂਗੇ।
ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਂਕਾਰ ਸਤਿਗੁਰੂ ਪ੍ਰਸਾਦ। ਆਨੰਦ ਪਾਇਆ ਮੇਰੀ ਮਾਏ,
ਸਤਿਗੁਰੂ ਨੇ ਪਾਇਆ,
ਸਤਿਗੁਰ ਦਾ ਪਾਇਆ ਸਹਿਜ ਸੇਤੀ ਮਨ ਵਧੀਆਂ ਵਧਾਈਆਂ। ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣਿਆ, ਸ਼ਬਦੋਤਾ ਗਾਵੋ ਹਰੀ ਕੇਰਾ ਮਨ ਜਿੰਨੀ ਵਸਾਇਆ। ਕਹਿ ਨਾਨਕ ਆਨੰਦ ਹੋਆ ਸਤਿਗੁਰੂ ਨੇ ਪਾਇਆ, ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲ, ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ। ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰ, ਸਭਨਾ ਗੱਲਾਂ ਸਮਰੱਥ ਸੁਆਮੀ ਸੁਖ ਮਨੋ ਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲ, ਸਾਚੇ ਸਾਹਿਬਾ ਕਿਆ ਨਹੀਂ ਕਰਤੇ, ਕਰਤਾ ਤੇਰੇ ਸਭ ਕਿਛ ਹੈ ਜਿਸ ਦੇਹ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੇ, ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ, ਘਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ, ਸਦਾ ਕੁਰਬਾਨ ਕੀਤਾ ਗੁਰੂ ਵਿਟ ਹੋ ਜਿਸ ਦੀਆਂ ਇਹ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆ, ਸਾਚਾ ਨਾਮ ਮੇਰਾ ਆਧਾਰ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ ਕਲਾ ਜਤ ਕਰਤਾਰੀਆ। ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟ ਕੁਮਾਰ, ਹਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕਹਿ ਲਾਗੈ। ਤੈ ਸੁਖ ਹੋਆ ਤਿਤ ਘਰ ਅਨਹਦ, ਅੰਧ ਸੁਣੋ ਵੱਡ ਭਾਗਿਓ ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਸੂਰੇ। ਦੁਖ ਰੋਗ ਸੰਤਾ ਪੁੱਤਰੇ ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ, ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਰਪੂਰ, ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰ। ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ, ਦਿਵਸ ਰਾਤ ਜੋਹਦਾਈ ਦਾਇਆ ਖੇਲੇ ਸਗਲ, ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਜਿੰਨੀ ਨਾਮ ਧਿਆਇਆ ਗਏ ਮੁਸ਼ਕਤ ਕਾਲ, ਨਾਨਕ ਦੇ ਮੁਖ ਉਜਲੇ ਖੇਤੀ ਛੁੱਟੀ ਨਾਲ, ਜਿੰਨੀ ਨਾਮ ਧਿਆਇਆ ਗਏ ਮੁਸ਼ਕਤ ਕਾਲ, ਨਾਨਕ ਦੇ ਮੁਖ ਉਜਲੇ ਖੇਤੀ ਛੁੱਟੀ ਨਾਲ। ਬੋਲੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਫਤਿਹ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਫਤਿਹ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।